ਵਾਰ 54 ਪੌੜੀ 3 ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰ ਰਹੇ ਹਨ, ਜਿਹੜਾ ਗੁਰ ਗੋਪੂ ਆ, ਭਾਵ ਜਿਹੜਾ ਗੁਰੂ ਨੂੰ ਛੁਪਾ ਕੇ ਆਪ ਹੁਦਰੀਆਂ ਗੱਲਾਂ ਕਰਦਾ, ਆਪਣੀ ਪ੍ਰਤਿਸ਼ਠਾ ਆਪਣੀ ਪੂਜਾ ਸੰਸਾਰ ਜਗਤ ਵਿੱਚ ਕਰਾ ਰਿਹਾ, ਉਸ ਦੇ ਪਰਥਾਏ ਫਰਮਾਉਂਦੇ ਨੇ, ਆਪ ਨਾ ਵੰਝੈ ਸੌ ਹੋਰੇ ਸਿੱਖ ਲੋਕ ਸੁਣਾਵੇ, ਕੰਤ ਨਾ ਪੁੱਛੈ ਵਾਤੜੀ ਸੁਹਾਗ ਗਣਾਵੇ, ਚੂਹਾ ਖੱਡ ਨ ਮਾਵਈ ਲੱਕ ਛੱਜ ਵਲਾਵੇ, ਮੰਤ ਨ ਹੋਏ ਅਠੂਹਿਆ ਹੱਥ ਸੱਪੀ ਪਾਵੇ, ਸਰ ਸੰਨੇ ਆਗਾਸ ਨੂੰ ਫਿਰ ਮੱਥੇ ਆਵੇ, ਦੋਹੀ ਸਰਾਈ ਜਰਦਰੂ ਬੇਮੁਖ ਪਛਤਾਵੇ, ਦੋਹੀ ਸਰਾਈ ਜਰਦਰੂ ਬੇਮੁਖ ਪਛਤਾਵੇ, ਆਪ ਨਾ ਵੰਝੈ ਸੋਹਰੀ ਸਿੱਖ ਲੋਕ ਸੁਣਾਵੇ। ਕਹਿੰਦੇ ਕੋਈ ਔਰਤ ਕੋਈ ਜਨਾਨੀ ਆਪ ਤਾਂ ਸਹੁਰੇ ਘਰ ਜਾਂਦੀ ਨਹੀਂ, ਉੱਥੋਂ ਕਿਤੇ ਲੜ ਝਗੜ ਕੇ ਆ ਕੇ ਬਹਿ ਗਈ ਪੇਕੇ, ਕਹਿਣ ਲੱਗੇ ਆਪ ਤਾਂ ਸਹੁਰੇ ਘਰ ਜਾਂਦੀ ਨਹੀਂ, ਲੋਕਾਂ ਨੂੰ ਸਿੱਖਿਆ ਦਿੰਦੀ ਫਿਰਦੀ ਹੈ ਵੀ ਸਹੁਰੇ ਘਰ ਛੱਡ ਕੇ ਨਿੱਘੇ ਆਉਣੇ ਚਾਹੀਦੇ, ਸਹੁਰੇ ਘਰ ਹੀ ਰਹਿਣਾ ਚੰਗਾ ਹੁੰਦਾ, ਸੱਸ ਸਹੁਰੇ ਦੀ ਆਗਿਆ ਮੰਨਣੀ ਚਾਹੀਦੀ ਹੈ, ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ। ਇੱਕ ਵਾਰੀ ਪੇਕੇ ਘਰੋਂ ਸਹੁਰੇ ਚਲੇ ਜਾਈਏ, ਭਈ ਵੱਡੇ ਵਡੇਰੇ ਪਿਓ ਦਾਦੇ ਕਹਿੰਦੇ ਧੀਏ ਅੱਜ ਤੇਰੀ ਡੋਲੀ ਇੱਥੋਂ ਤੋੜ ਦਿੱਤੀ ਹੈ, ਹੁਣ ਸਹੁਰੇ ਘਰ, ਅੱਜ ਭਈ ਉਸ ਘਰ 'ਚ ਤੇਰੀ ਡੋਲੀ ਗਈ ਆ, ਹੁਣ ਉਸ ਘਰੋਂ ਭਈ ਤੇਰੀ ਅਰਥੀ ਉੱਠਣੀ ਚਾਹੀਦੀ ਹੈ, ਭਾਵ ਵੀ ਆਖਰੀ ਦਮ ਤੱਕ ਤੂੰ ਹੁਣ ਉਸ ਸਹੁਰੇ ਘਰ ਵਿੱਚ ਹੀ ਰਹਿਣਾ। ਭਈ ਪੁਰਾਣੇ ਬਜ਼ੁਰਗ ਆਖਦੇ ਸੀ ਵੀ ਬੱਚੀਏ ਧੀਏ ਇੱਥੇ ਪੇਕੇ ਘਰ ਪਰਿਵਾਰ ਨੂੰ ਮਾਂ ਪਿਓ ਨੂੰ ਭੈਣ ਭਰਾਵਾਂ ਨੂੰ ਮਿਲਣ ਗਿਲਣ ਵਾਸਤੇ ਅਤੇ ਪਿਆਰ ਸਤਿਕਾਰ ਨਾਲ ਆਉਣਾ ਵਾ, ਪਰ ਸਹੁਰੇ ਘਰੋਂ ਲੜ ਕੇ ਰੁੱਸ ਕੇ ਨਹੀਂ ਆਈਦਾ ਹੁੰਦਾ, ਉੱਥੇ ਹੀ ਹੁਣ ਉਹ ਤੇਰਾ ਆਪਣਾ ਘਰ ਆ, ਉਹ ਹੀ ਘਰ ਵਸਾਉਣਾ, ਉੱਥੇ ਤੇਰੀ ਅਸਲ ਜ਼ਿੰਦਗੀ ਸ਼ੁਰੂ ਹੋਣੀ। ਇਹ ਗੱਲਾਂ ਕੌਣ ਕਰਦੀ ਆ? ਕਹਿੰਦੇ ਉਹ ਔਰਤ ਇਹ ਗੱਲਾਂ ਕਰੇ ਜਿਹੜੀ ਆਪ ਸਹੁਰੇ ਜਾਂਦੀ ਨਹੀਂ। ਆਪ ਨਾ ਵੰਝੈ ਸਹੁਰੀ, ਆਪ ਤਾਂ ਸਹੁਰੇ ਘਰ ਜਾਂਦੀ ਨਹੀਂ, ਸਿੱਖ ਲੋਕ ਸੁਣਾਵੇ ਤੇ ਲੋਕਾਂ ਨੂੰ ਸਿੱਖਿਆ ਦਿੰਦੀ ਵੀ ਸਹੁਰੇ ਘਰ ਰਹਿਣਾ ਹੀ ਚੰਗਾ ਹੁੰਦਾ, ਸੱਸ ਸਹੁਰੇ ਦੀ ਆਗਿਆ ਮੰਨਣੀ ਚਾਹੀਦੀ, ਆਪ ਮੰਨਦੀ ਕੋਈ ਨਹੀਂ। ਇਹ ਬੇਮੁੱਖ ਬੰਦੇ ਦੀ ਹਾਲਤ ਹੈ, ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ, ਦੂਜਿਆਂ ਨੂੰ ਉਪਦੇਸ਼ ਦਿੰਦਾ ਫਿਰਦਾ, ਪਰ ਅੰਦਰੋਂ ਆਪ ਖਾਲੀ ਹੈ। ਦੂਸਰੀ ਪੰਕਤੀ 'ਚ ਕਹਿੰਦੇ ਕੰਤ ਨਾ ਪੁੱਛੈ ਵਾਤੜੀ ਸੁਹਾਗ ਗਣਾਵੇ, ਕਹਿਣ ਲੱਗੇ ਪਤੀ ਤਾਂ ਕਦੀ ਗੱਲ ਹੀ ਨਹੀਂ ਕਰਦਾ ਤੇ ਲੋਕਾਂ ਵਿੱਚ ਦੱਸਦੀ ਫਿਰਦੀ ਹੈ ਵੀ ਮੈਂ ਸੁਹਾਗ ਭਾਗ ਵਾਲੀ ਹਾਂ, ਮੈਂ ਵੱਡੀ ਸੁਹਾਗਣ ਹੈ ਤੇ ਮੇਰਾ ਪਤੀ ਮੇਰੀ ਹਰ ਗੱਲ ਮੰਨਦਾ, ਏਦਾਂ ਲੋਕਾਂ ਨੂੰ ਦੱਸਦੀ ਫਿਰਦੀ ਹੈ। ਪਰ ਪਤੀ ਹੈ ਜਿਹੜਾ ਉਹ ਬੁਲਾ ਕੇ ਵੀ ਨਹੀਂ ਰਾਜੀ, ਉਹਨੂੰ ਪਤਾ ਵੀ ਇਹਦਾ ਆਚਰਣ ਇਹਦਾ ਜੀਵਨ ਬਹੁਤਾ ਵਧੀਆ ਨਹੀਂ, ਪਤੀ ਚੰਗੀ ਤਰ੍ਹਾਂ ਬੁਲਾਉਂਦਾ ਨਹੀਂ ਤੇ ਲੋਕਾਂ ਨੂੰ ਦੱਸਦੀ ਮੈਂ ਵੱਡੀ ਸੁਹਾਗਣ ਹਾਂ, ਹਰ ਗੱਲ ਤੇ ਮੇਰਾ ਪਤੀ ਮੇਰੇ ਆਖੇ ਲੱਗਦਾ, ਏਦਾਂ ਦੱਸਦੀ। ਚੂਹਾ ਖੱਡ ਨਾ ਮਾਵਈ ਲੱਕ ਛੱਜ ਵਲਾਵੇ, ਕਹਿੰਦੇ ਚੂਹਾ ਆਪ ਤਾਂ ਖੁੱਡ 'ਚ ਵੜ ਨਹੀਂ ਸਕਦਾ, ਭਾਵ ਕਿ ਖੁੱਡ ਛੋਟੀ ਹੈ, ਚੂਹਾ ਆਪ ਖੁੱਡ 'ਚ ਵੜ ਨਾ ਸਕਦਾ ਹੋਵੇ ਤੇ ਲੱਕ ਦੇ ਨਾਲ ਛੱਜ ਬੰਨ ਲੈ, ਛੱਜ ਨੂੰ ਆਖੇ ਵੀ ਤੈਨੂੰ ਵੀ ਮੈਂ ਨਾਲ ਹੀ ਲੈ ਕੇ ਜਾਊਂ ਖੁੱਡ 'ਚ, ਖੁੱਡ 'ਚ ਆਪ ਕੋਲੋਂ ਵੜਿਆ ਨਹੀਂ ਜਾਂਦਾ, ਇੰਨੀ ਛੋਟੀ ਆ, ਤੇ ਲੱਕ ਦੇ ਨਾਲ ਛੱਜ ਬੰਨ ਲਵੇ, ਆਪ ਕੱਖ ਕਰਨ ਜੋਗਾ ਨਾ ਹੋਵੇ, ਦੂਜਿਆਂ ਨੂੰ ਲਾਰੇ ਲਾਉਂਦਾ ਫਿਰੇ, ਆਪਣੇ ਪੱਲੇ ਕੋਈ ਨਾਮ ਸਿਮਰਨ ਭਜਨ ਬੰਦਗੀ ਜਾਪ ਤਾਪ ਕੁਛ ਵੀ ਨਾ ਹੋਵੇ ਤੇ ਦੂਜਿਆਂ ਨੂੰ ਆਖੇ ਭਈ ਬੰਦਗੀ ਕਰੋ, ਵੇਖੋ ਮੇਰੇ ਵੱਲ ਮੈਂ ਕਿੰਨਾ ਨਾਮ ਜਪਦਾ, ਮੈਂ ਕਿੰਨਾ ਸਿਮਰਨ ਕਰਦਾ, ਮੈਂ ਕਿੰਨੀ ਬੰਦਗੀ ਕਰਦਾ। ਭਾਵ ਹਾਲਤ ਉਹਦੀ ਇਹ ਆ ਕਿ ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ, ਪਾਤਸ਼ਾਹ ਨੇ ਇਹ ਬਚਨ ਪਾਵਨ ਬਾਣੀ ਵਿੱਚ ਉਚਾਰਨ ਕੀਤੇ। ਉਸ ਬੰਦੇ ਦੀ ਹਾਲਤ ਇਹ ਆ, ਮੰਤ ਨਾ ਹੋਏ ਅਠੂਹੇ ਹੱਥ ਸੱਪੀ ਪਾਵੇ, ਕਹਿਣ ਲੱਗੇ ਵਿਸ਼ੂ ਨੂੰ ਵਸ ਕਰਨ ਦਾ ਮੰਤਰ ਆਉਂਦਾ ਨਹੀਂ ਤੇ ਹੱਥ ਸੱਪਾਂ ਨੂੰ ਪਾਉਂਦਾ ਫਿਰੇ ਜਾ ਕੇ, ਵੀ ਮੈਂ ਤੇ ਸੱਪ ਵਸ 'ਚ ਕਰ ਲੈਂਦਾ। ਪਾਤਸ਼ਾਹ ਨੇ ਪਾਵਨ ਬਾਣੀ 'ਚ ਇੱਕ ਬਚਨ ਆਖਿਆ, ਮੰਤਰੀ ਹੋਏ ਅਠੂਹੇ ਨਾਗੀ ਲੱਗਿਆ ਜਾਏ, ਆਪਣ ਹੱਥੀ ਆਪਣਾ ਦੇ ਕੂਚਾ ਆਪੇ ਲਾਏ। ਕਹਿੰਦੇ ਮੰਤਰ ਆਉਂਦਾ ਹੋਵੇ ਕਿਤੇ ਵਿਸ਼ੂ ਦਾ ਠੂਹੇ ਦਾ, ਤੇ ਹੱਥ ਪਾ ਲਏ ਜਾ ਕੇ ਸੱਪ ਨੂੰ, ਆਪਣੇ ਘਰ ਨੂੰ ਆਪ ਚੁਆਤੀ ਲਾ ਲਈ, ਆਪਣੇ ਘਰ ਨੂੰ ਆਪ ਅੱਗ ਲਾ ਲਈ, ਭਾਵ ਆਪਣੀ ਜ਼ਿੰਦਗੀ ਆਪ ਬਰਬਾਦ ਕਰ ਲਈ। ਸਰ ਸੰਨੇ ਆਗਾਸ ਨੂੰ ਫਿਰ ਮੱਥੇ ਆਵੇ। ਕੋਈ ਮੂਰਖ ਬੰਦਾ ਆਕਾਸ਼ ਵੱਲ ਨੂੰ ਬਾਣ ਮਾਰੇ, ਆਕਾਸ਼ ਵੱਲ ਨੂੰ ਤੀਰ ਚਲਾਵੇ ਕਿ ਮੈਂ ਤੇ ਆਕਾਸ਼ ਦੇ ਵਿੱਚ ਛੇਕ ਕਰ ਦੇਣਾ, ਮੈਂ ਤੇ ਆਕਾਸ਼ ਦੇ ਵਿੱਚ ਮੋਰੀ ਕਰ ਦੇਣੀ, ਵਿੰਨ ਦੇਣਾ ਆਕਾਸ਼ ਨੂੰ, ਉਹੀਓ ਤੀਰ ਪਰਤ ਕੇ ਵਾਪਸ ਉਹਦੇ ਮੱਥੇ ਦੇ ਉੱਤੇ ਆਣ ਵੱਜਦਾ। ਉਹ ਤਾਂ ਉਹਨੂੰ ਮੂੰਹ ਚੁੱਕਿਆ ਵੀ ਮੈਂ ਆਕਾਸ਼ ਨੂੰ ਵਿੰਨ ਕੇ ਰੱਖ ਦੇਣਾ, ਉੱਪਰ ਹੀ ਤੱਕੀ ਜਾਂਦਾ ਤੀਰ ਵੱਲ ਨੂੰ, ਪਰਤ ਕੇ ਤੀਰ ਵਾਪਸ ਆ ਕੇ ਉਹਦੇ ਮੱਥੇ 'ਚ ਹੀ ਲੱਗ ਜਾਂਦਾ, ਆਪ ਮੌਤ ਸੇੜ ਲਈ। ਦੋਹੀਂ ਸਰਾਂ ਜਰਦਰੂ ਬੇਮੁੱਖ ਪਛਤਾਵੇ। ਨਤੀਜਾ ਕੱਢਦੇ ਨੇ, ਕਹਿੰਦੇ ਜਿਹੜਾ ਬੇਮੁੱਖ ਬੰਦਾ ਹੈ ਲੋਕ ਤੇ ਪਰਲੋਕ ਦੋਵਾਂ ਥਾਵਾਂ ਤੇ ਸ਼ਰਮਿੰਦਾ ਹੁੰਦਾ ਤੇ ਪਛਤਾਉਂਦਾ ਹੈ। ਭਾਵ ਲੋਕ ਪਰਲੋਕ ਵਿੱਚ ਉਹਦੇ ਵਾਸਤੇ ਥਾਂ ਕੋਈ ਨਹੀਂ ਗੀ, ਨਿਰੰਕਾਰ ਪ੍ਰਭੂ ਦੀ ਦਰਗਾਹ 'ਚ ਵੀ ਜਾਏਗਾ, ਪਛਤਾਵੇਗਾ, ਸ਼ਰਮਿੰਦਾ ਹੋਏਗਾ, ਕਿਉਂਕਿ ਉੱਥੇ ਮਾਰ ਪੈਣੀ। ਤੇ ਲੋਕਾਂ ਨੂੰ ਸਿੱਖਿਆ ਦਿੰਦਾ ਰਿਹਾ, ਦੂਜਿਆਂ ਨੂੰ ਉਪਦੇਸ਼ ਦਿੰਦਾ ਰਿਹਾ, ਆਪਣੇ ਪੱਲੇ ਕੋਈ ਭਜਨ ਬੰਦਗੀ ਤੇ ਨਾਮ ਸਿਮਰਨ ਨਹੀਂ ਸੀ ਤੇਰੇ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਂ। ਚਾਹੀਦਾ ਤਾਂ ਇਹ ਸੀ ਜਿਹੜੇ ਦਰਖਤ ਦੀਆਂ ਜੜ੍ਹਾਂ ਧਰਤੀ ਦੇ ਵਿੱਚ ਲੱਗੀਆਂ, ਉਹੋ ਹੀ ਦਰਖਤ, ਉਹੋ ਹੀ ਰੁੱਖ ਦੂਜਿਆਂ ਨੂੰ ਛਾਂ ਦਿੰਦਾ। ਜਿਸ ਦੀਆਂ ਆਪਣੀਆਂ ਜੜ੍ਹਾਂ ਧਰਤੀ ਦੇ ਵਿੱਚ ਮਿੱਟੀ 'ਚ ਨਾ ਲੱਗੀਆਂ ਹੁਣ ਰੁੱਖ ਦੀਆਂ, ਉਹਦਾ ਤਣਾ ਵੀ ਸੜ ਜਾਣਾ, ਟਾਹਣੀਆਂ, ਪੱਤੇ, ਫੁੱਲ, ਫਲ ਸਭ ਸੜ ਸੁੱਕ ਜਾਣੇ। ਭਾਵ ਜੋ ਦੂਜਿਆਂ ਨੂੰ ਸਿੱਖਿਆ ਦਿੰਦਾ, ਜੋ ਦੂਸਰਿਆਂ ਨੂੰ ਉਪਦੇਸ਼ ਦਿੰਦਾ ਸਾਧ ਸੰਗਤ, ਉਹਦੇ ਆਪਣੇ ਅੰਦਰ ਨਾਮ ਸਿਮਰਨ ਤੇ ਸਿੱਖੀ ਦੀਆਂ ਪਹਿਲਾਂ ਜੜ੍ਹਾਂ ਲੱਗੀਆਂ ਹੋਣ ਤਾਂ ਦੂਜਿਆਂ ਨੂੰ ਛਾਂ ਦੇ ਸਕਦਾ। ਜਿਹੜੇ ਦਰਖਤ ਦੀਆਂ ਆਪਣੀਆਂ ਹੀ ਜੜ੍ਹਾਂ ਨਹੀਂ ਕਾਇਮ ਧਰਤੀ 'ਚ, ਉਹਨੇ ਦੂਸਰਿਆਂ ਨੂੰ ਕੀ ਛਾਂ ਦੇਣੀ, ਉਹ ਤੇ ਆਪ ਸੁੱਕਿਆ ਸੜਿਆ। ਇਸ ਲਈ ਦੂਸਰਿਆਂ ਨੂੰ ਉਪਦੇਸ਼ ਦੇਣ ਵਾਲਾ ਪਹਿਲਾਂ ਆਪਣਾ ਜੀਵਨ ਵੀ ਸੋਹਣਾ ਬਣਾਏ। ਇਹ ਹੈ ਭਾਈ ਗੁਰਦਾਸ ਜੀ ਦਾ ਭਾਵ ਕਿ ਆਪ ਸਹੁਰੇ ਜਾਂਦੀ ਨਹੀਂ, ਲੜ ਕੇ ਬੈਠੀ ਪੇਕੇ ਘਰ, ਤੇ ਦੂਸਰੀਆਂ ਜਨਾਨੀਆਂ ਨੂੰ ਸਿੱਖਿਆ ਦਿੰਦੀ ਵੀ ਸਹੁਰੇ ਘਰ ਰਹਿਣਾ ਚੰਗਾ ਕੰਮ ਹੈ, ਸਹੁਰੇ ਹੀ ਰਹਿਣਾ ਚਾਹੀਦਾ, ਸੱਸ ਸਹੁਰੇ ਦਾ ਸਤਿਕਾਰ ਅਦਬ ਕਰਨਾ ਚਾਹੀਦਾ। ਤੇ ਦੂਜਿਆਂ ਨੂੰ ਸਿੱਖਿਆ ਦਿੰਦੀ ਤੇ ਆਪ ਸਹੁਰੇ ਜਾਣ ਨੂੰ ਨਹੀਂ ਤਿਆਰ। ਇਹ ਉਹਨਾਂ ਲੋਕਾਂ ਦਾ ਜੀਵਨ ਹੈ ਜਿਹੜੇ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ, ਆਉਂਦੇ ਜਾਂਦੇ ਜੰਮਦੇ ਮਰਦੇ ਰਹਿਣੇ। ਕਬੀਰ ਅਵਰਹ ਕਉ ਉਪਦੇਸ਼ ਤੇ, ਮੁੱਖ ਮੈਂ ਪਰ ਹੈ ਰੇਤ, ਰਾਸ ਬੈਰਾਨੀ ਰਾਖ ਤੇ, ਖਾਇਆ ਘਰ ਕਾ ਖੇਤ। ਇਸ ਲਈ ਸਾਧ ਸੰਗਤ ਜਿਹੜੇ ਸਾਈਂ ਨੂੰ ਪਿਆਰ ਕਰਦੇ ਆ, ਮਾਲਕ ਪ੍ਰਭੂ ਨਾਲ ਪ੍ਰੀਤ ਕਰਦੇ ਨੇ, ਉਹ ਆਪਣਾ ਆਪਾ ਨਹੀਂ ਜਣਾਉਂਦੇ, ਨਿਮਰਤਾ ਨਾਲ ਭਜਨ ਬੰਦਗੀ ਵਿੱਚ ਜੁੜੇ ਰਹਿੰਦੇ ਨੇ। ਉਹਨਾਂ ਨੂੰ ਕੋਈ ਆਖੇ ਵੀ ਤੁਸੀਂ ਬੜੇ ਬੰਦਗੀ ਭਗਤੀ ਵਾਲੇ ਹੋ, ਸਗੋਂ ਕਹਿੰਦੇ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇਹ ਭਜਨ ਬੰਦਗੀ ਵਾਲਿਆਂ ਦਾ ਜੀਵਨ ਜਿਹੜਾ ਬੇਮੁੱਖ ਹੈ, ਜਿਵੇਂ ਖਾਲੀ ਘੜਾ ਬਹੁਤਾ ਠਣਕਦਾ ਹੈ। ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬ ਹੂੰ ਨਾ ਡੋਲੈ। ਖਾਲੀ ਘੜਾ ਹੀ ਜ਼ਿਆਦਾ ਠਣਕਦਾ ਹੈ ਬੇਮੁੱਖ ਬੰਦਾ ਜਿਹੜਾ, ਸਾਧ ਸੰਗਤ ਉਹ ਹੀ ਆਪਣੇ ਆਪ ਦਾ ਢੰਡੋਰਾ ਦਿੰਦਾ ਫਿਰਦਾ ਵੀ ਮੈਂ ਧਰਮੀ ਹਾਂ, ਮੈਂ ਬੰਦਗੀ ਵਾਲਾ। ਪਰ ਦੋਹੀਂ ਜਰਾਈ ਦੋਵਾਂ ਥਾਵਾਂ ਤੇ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ, ਜਰਦਰੂ, ਜਰਦਰੂ ਦਾ ਅਰਥ ਹੁੰਦਾ ਹੈ ਉਹਦਾ ਮੂੰਹ ਪੀਲਾ ਹੁੰਦਾ, ਭਾਵ ਸ਼ਰਮਿੰਦਾ ਹੋਣਾ। ਕਹਿੰਦੇ ਨਾ ਕਿਸੇ ਬੰਦੇ ਨੂੰ ਕੋਈ ਸੱਚੀ ਗੱਲ ਆਖੋ ਤੇ ਉਹਦਾ ਝੂਠ ਉਗੜ ਕੇ ਸਾਹਮਣੇ ਆ ਜਾਏ, ਭਾਵ ਜੋ ਉਗੜ ਜਾਏ ਕਿਸੇ ਦੇ ਝੂਠ ਦਾ ਤੇ ਸੱਚ ਸਾਹਮਣੇ ਆ ਜਾਏ, ਉਹਨੂੰ ਅਸੀਂ ਸਹਿਜ ਸੁਭਾਈ ਕਈ ਵਾਰੀ ਕਹਿ ਦਿੰਦੇ, ਹੁਣ ਤੇਰਾ ਮੂੰਹ ਕਿਉਂ ਜਰਦ ਹੋ ਗਿਆ, ਹੁਣ ਤੇਰਾ ਮੂੰਹ ਜਰਦ ਕਿਉਂ ਹੋ ਗਿਆ, ਮਤਲਬ ਪੀਲਾ ਕਿਉਂ ਹੋ ਗਿਆ, ਭਾਵ ਸ਼ਰਮਿੰਦਾ ਹੋ ਗਿਆ, ਉਦਾਸ ਹੋ ਗਿਆ ਮੂੰਹ, ਚਿਹਰੇ ਤੇ ਉਦਾਸੀ ਆ ਜਾਂਦੀ ਵੀ ਮੇਰਾ ਪਾਜ ਉਗੜ ਗਿਆ। ਤਾਂ ਭਾਈ ਸਾਹਿਬ ਜੀ ਇਹ ਬਚਨ ਵਰਤਦੇ ਵੀ ਦੋਹੀਂ ਸਰਾਈ ਜਰਦਰੂ ਬੇਮੁੱਖ ਪਛਤਾਵੇ, ਦੋਵਾਂ ਥਾਵਾਂ ਤੇ ਲੋਕ ਪਰਲੋਕ ਵਿੱਚ ਹੀ ਉਹਦਾ ਮੂੰਹ ਪੀਲਾ ਹੈ, ਸ਼ਰਮਿੰਦਾ ਹੈ। ਇਸ ਲਈ ਬੇਮੁੱਖ ਲੋਕ ਪਛਤਾਵਾ ਹੀ ਕਰਦੇ ਨੇ, ਪ੍ਰਭੂ ਦੀ ਦਰਗਾਹ ਵਿੱਚ ਜਦੋਂ ਲੇਖਾ ਹੁੰਦਾ ਹੈ ਤਾਂ ਉਸ ਵੇਲੇ ਫਿਰ ਪਛਤਾਉਂਦੇ ਅਤੇ ਨਰਕਾਂ ਦੇ ਭਾਗੀ ਬਣਦੇ ਨੇ। ਵਾਰ ਚੌਥਵੀਂ ਪੌੜੀ ਚੌਥੀ ਵਿੱਚ ਪਾਵਨ ਬਚਨ ਉਚਾਰਨ ਕਰਦੇ ਨੇ ਵੀ ਜਿਹੜਾ ਬੇਮੁੱਖ ਬੰਦਾ ਮਨਮੁੱਖ ਇਨਸਾਨ ਆ, ਉਹ ਆਤਮਿਕ ਰਸ ਬਾਣੀ ਦਾ, ਸ਼ਬਦ ਦਾ ਰਸ ਨਹੀਂ ਲੈ ਸਕਦਾ। ਪਵਿੱਤਰ ਬਚਨ ਨੇ ਰਤਨ ਮਣੀ ਗਲ ਬਾਂਦਰ ਹੈ, ਕਿਹੋ ਕੀਮ ਨਾ ਜਾਣੈ ਕੜਛੀ ਸਾਉ ਨ ਸੰਭਲ ਭੋਜਨ ਰਸ ਖਾਣੈ ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿਝਾਣੈ ਨਾਭ ਕਥੂਰੀ ਮਿਰਗ ਦੈ ਫਿਰਦਾ ਹੈਰਾਣੈ ਗੁੱਜਰ ਗੋਰ ਸਵੇਚ ਕੈ ਖਲ ਸੂੜੀ ਆਣੈ ਬੇਮੁਖ ਮੂਲੋਂ ਕੁੱਥਿਆਂ ਦੁੱਖ ਸਹਿ ਜਮਾਣੈ ਬੇਮੁਖ ਮੂਲੋਂ ਕੁੱਥਿਆਂ ਦੁੱਖ ਸਹਿ ਜਮਾਣੈ। ਪ੍ਰਮਾਣ ਦਿੱਤੇ ਨੇ ਕਿ ਜਿਹੜਾ ਬੇਮੁਖ ਬੰਦਾ ਉਹ ਨਾਮ ਦਾ ਸਿਮਰਨ ਦਾ ਰਸ ਲੈ ਹੀ ਨਹੀਂ ਸਕਦਾ। ਕਿਵੇਂ? ਰਤਨ ਮਣੀ ਗਲ ਬਾਂਦਰ ਹੈ ਕਿਹੋ ਕੀਮ ਨਾ ਜਾਣੈ। ਬੜੇ ਕੀਮਤੀ ਰਤਨ ਹੈ ਜਿਹੜੇ ਹੀਰੇ ਨੇ ਲਾਲ ਨੇ, ਕਹਿੰਦੇ ਰਤਨਾਂ ਦੀ ਮਣੀ ਲੈ ਕੇ ਤੇ ਹਾਰ ਪਰੋ ਕੇ ਤੇ ਬਾਂਦਰ ਦੇ ਗਲ ਚ ਪਾ ਦਈਏ। ਰਤਨ ਮਣੀ ਗਲ ਬਾਂਦਰ ਹੈ, ਬਾਂਦਰ ਦੇ ਗਲ ਵਿੱਚ ਰਤਨਾਂ ਦੀ ਮਣੀ ਪਾ ਦਈਏ ਕਿਹੋ ਕੀਮ ਨਾ ਜਾਣੈ। ਉਹ ਕੁਝ ਵੀ ਉਹਦਾ ਮੁੱਲ ਨਹੀਂ ਜਾਣਦਾ, ਭਾਰ ਸਮਝ ਕੇ ਹੀ ਪਰੇ ਲਾ ਕੇ ਸੁੱਟ ਦੇਗਾ ਵੀ ਐਵੇਂ ਮੇਰੇ ਗਲ ਭਾਰ ਬੰਨਿਆ। ਪਰ ਉਹਨੂੰ ਥੋੜ੍ਹੀ ਹੁਣ ਪਤਾ ਵੀ ਇਹਦੇ ਬੜੇ ਕੀਮਤੀ ਰਤਨ ਆ, ਕੋਈ ਹੀਰਾ ਜਵਾਹਰਾਤ ਹੈ। ਬਾਂਦਰ ਨੂੰ ਉਹਦਾ ਕੋਈ ਪਤਾ ਨਹੀਂ ਹੈ। ਹੁਣ ਹੈ ਤੇ ਸਾਧ ਸੰਗਤ ਇਹ ਠੋਕਰ ਹੀ ਹੈ। ਬੇਮੁਖ ਬੰਦਾ ਜਿਹੜਾ ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ, ਉਹਨੂੰ ਅਸੀਂ ਹੁਣ ਨਾਮ ਸਿਮਰਨ ਦੀ ਬਾਤ ਜਿਹੜੀ ਉਹ ਸੁਣਾਈਏ ਪਰ ਉਹ ਕਦਰ ਨਾ ਕਰੇ ਤੇ ਹੁਣ ਆਪਾਂ ਉਹਨੂੰ ਇਹ ਕਹਿ ਸਕਦੇ ਵੀ ਤੂੰ ਤੇ ਬਾਂਦਰ ਵਰਗਾ ਹੀ ਆ। ਹੁਣ ਸਾਡੇ ਕੋਲ ਭਾਵੇਂ ਇਹ ਜੁਰਤ ਨਾ ਹੋਵੇ, ਕਿਵੇਂ ਕਰਨਾ? ਸਾਡੇ ਚ ਭਾਵੇਂ ਦਲੇਰੀ ਨਾ ਹੋਵੇ ਵੀ ਆਪਾਂ ਕਿਸੇ ਨੂੰ ਇਹ ਕਹੀਏ ਵੀ ਤੇਰੀ ਹਾਲਤ ਬਾਂਦਰ ਵਾਲੀ ਆ, ਵੀ ਬਾਂਦਰ ਦੇ ਗਲ ਕਿਸੇ ਨੇ ਰਤਨ ਪਾ ਦਿੱਤਾ ਤੇ ਉਹ ਭਾਰ ਸੁੱਟ ਕੇ ਹੀ ਲਾਉਣਾ ਚਾਹੁੰਦਾ। ਉਹਨੂੰ ਕੀਮਤ ਉਹਦੀ ਵੈਲਿਊ ਦਾ ਨਹੀਂ ਪਤਾ ਵੀ ਇਸ ਰਤਨ ਦੀ, ਇਸ ਹੀਰੇ ਦੀ ਕੀਮਤ ਕੀ ਹੈ। ਵੀ ਬੰਦਿਆ ਤੈਨੂੰ ਨਾਮ ਦੀ ਗੱਲ, ਸਿਮਰਨ ਬੰਦਗੀ, ਗੁਰੂ ਦੇ ਸ਼ਬਦ ਦੀ ਤੈਨੂੰ ਬਾਤ ਸੁਣਾ ਰਹੇ ਹਾਂ ਤੇ ਤੂੰ ਫਿਰ ਬੇਮੁਖਤਾ ਦੀਆਂ ਗੱਲਾਂ ਕਰਦਾ ਵੀ ਤੇਰਾ ਜੀਵਨ ਬਾਂਦਰ ਵਾਲਾ ਹੈ। ਹੁਣ ਭਾਈ ਗੁਰਦਾਸ ਜੀ ਕਹਿੰਦੇ ਇਹ ਗੱਲ ਠੋਕਰ ਮਾਰਨ ਵਾਲੀ ਗੱਲ। ਫਿਰ ਦੂਸਰੀ ਪੰਕਤੀ ਚ ਦਲੀਲ ਦਿੱਤੀ, ਕਹਿੰਦੇ ਕੜਛੀ ਸਾਉ ਨ ਸੰਭਲ ਹੈ ਭੋਜਨ ਰਸ ਖਾਣਾ। ਜਿਹੜੀ ਕੜਛੀ ਹੈ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ ਫਿਰਦੀ ਹੈ, ਪਰ ਕੜਛੀ ਨੂੰ ਪੁੱਛੋ ਵੀ ਕਦੀ ਸਵਾਦ ਆਇਆ ਹੀ, ਸਵਾਦ ਲਿਆ ਹੀ ਕਦੀ ਉਹਨਾਂ ਭੋਜਨਾਂ ਦਾ? ਕੜਛੀ ਸਾਉ ਨ ਸੰਭਲ ਹੈ ਭੋਜਨ ਰਸ ਖਾਣਾ। ਕੜਛੀ ਸਵਾਦ ਨਹੀਂ ਲੈਂਦੀ, ਕਈ ਪ੍ਰਕਾਰ ਦੇ ਭੋਜਨਾਂ ਤੇ ਖਾਣਿਆਂ ਰਸਾਂ ਵਿੱਚ ਘੁੰਮਦੀ ਫਿਰਦੀ ਹੈ, ਉਸਨੂੰ ਕੁਛ ਕਿਸੇ ਰਸ ਦਾ ਕੋਈ ਪਤਾ ਨਹੀਂ। ਪਾਤਸ਼ਾਹ ਪਾਵਨ ਬਾਣੀ ਚ ਵੀ ਦਾਤਾ ਜੀ ਕਹਿੰਦੇ ਕੜਛੀਆਂ ਫਿਰਨ ਸੁਆਓ ਨਾ ਜਾਣਨ ਸੁਣੀਐ ਨਾਨਕ ਸੇਈ ਮੁਖ ਦਸਨ। ਕਹਿੰਦੇ ਜਿਹੜੇ ਬੇਮੁਖ ਬੰਦੇ ਪਰਮੇਸ਼ੁਰ ਤੋਂ ਟੁੱਟੇ ਹੋਏ ਲੋਕ ਨੇ ਜਿਹੜੇ, ਉਹਨਾਂ ਦਾ ਜੀਵਨ ਕੜਛੀ ਵਰਗਾ ਹੈ, ਜਿੰਨੇ ਮਰਜ਼ੀ ਪਦਾਰਥਾਂ ਚ ਫਿਰਦੀ ਰਹੇ ਕਿਸੇ ਸੁਆਦ ਦਾ ਕੱਖ ਨਹੀਂ ਪਤਾ। ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿਝਾਣੈ। ਜਿਹੜਾ ਡੱਡੂ ਆ ਉਹਦਾ ਵਾਸ ਕਿੱਥੇ ਰਹਿੰਦਾ? ਕਿਤੇ ਚਿੱਕੜ ਚ, ਤੇ ਉਸੇ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਵੀ ਉੱਗਿਆ। ਕਵਲੈ ਨਾ ਸਿਝਾਣੈ, ਪਰ ਉਹ ਕਮਲ ਦੇ ਫੁੱਲ ਨੂੰ ਸਿਝਾਣਦਾ ਨਹੀਂ, ਪਛਾਣਦਾ ਨਹੀਂ, ਕਮਲ ਦੇ ਫੁੱਲ ਦੀ ਸੁਗੰਧੀ ਨਹੀਂ ਲੈਂਦਾ ਡੱਡੂ, ਚਿੱਕੜ ਦੇ ਨਾਲ ਹੀ ਪਿਆਰ ਉਹਦਾ। ਦੂਰੋਂ ਭੰਵਰਾ ਆ ਕੇ ਉਹ ਕਮਲ ਫੁੱਲ ਦੀ ਖੁਸ਼ਬੋ ਤੇ ਸੁਗੰਧੀ ਲੈ ਜਾਂਦਾ, ਪਰ ਡੱਡੂ ਕੋਲ ਬੈਠਾ ਵੀ ਕੋਈ ਸਾਰ ਨਹੀਂ ਰੱਖਦਾ, ਉਹਦੀ ਪਤਾ ਹੀ ਕੱਖ ਨਹੀਂ। ਤੇ ਸਾਧ ਸੰਗਤ ਮਾਫ ਕਰਿਓ ਇਹ ਸੱਚਾਈ ਜੇ, ਕਦੇ ਕਦੇ ਧਰਮ ਅਸਥਾਨਾਂ ਤੇ ਵਸਣ ਵਾਲੇ ਵੀ ਜਿਹੜੇ ਲੋਕ ਹੈ ਨਾ, ਉਹਨਾਂ ਦੀ ਹਾਲਤ ਡੱਡੂ ਵਾਲੀ ਜੇ। ਬਾਹਰੋਂ ਦੂਰੋਂ ਆਣ ਆਣ ਕੇ ਲੋਕ ਨਾਮ ਬਾਣੀ ਭਜਨ ਬੰਦਗੀ ਵਿੱਚ ਜੁੜ ਜਾਂਦੇ ਆ, ਪਰ ਕਦੇ ਕਦੇ ਕੋਲ ਰਹਿਣ ਵਾਲੇ ਜਿਹੜੇ ਲੋਕ ਆ ਉਹ ਖਾਲੀ ਰਹਿੰਦੇ। ਦਾਦਰ ਤੂੰ ਕਬਹਿ ਨਾ ਜਾਣਸ ਰੇ ਭਖਸ ਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਭਮਰਾ ਕਿੱਥੋਂ ਚੱਲਿਆ, ਕਿੱਥੋਂ ਉੱਡਿਆ ਤੇ ਕਮਲ ਫੁੱਲ ਦੀ ਸੁਗੰਧੀ ਲੈਣ ਵਾਸਤੇ ਆਇਆ, ਪਰ ਡੱਡੂ ਕੋਲ ਬੈਠਾ ਉੱਥੇ ਕਾਈ ਖਾਂਦਾ, ਚਿੱਕੜ ਨਾਲ ਹੀ ਪਿਆਰ ਕਰਦਾ, ਕੀੜੇ ਮਕੌੜੇ ਖਾਈ ਜਾਂਦਾ, ਛੋਟੇ ਮੋਟੇ ਚਿੱਕੜ ਨਾਲ ਪਿਆਰ, ਕੀੜਿਆਂ ਮਕੌੜਿਆਂ ਨਾਲ ਪਿਆਰ, ਕਾਈ ਦੇ ਨਾਲ ਪਿਆਰ, ਪਰੰਤੂ ਕਮਲ ਫੁੱਲ ਦੀ ਕੋਈ ਸਾਰ ਨਹੀਂ। ਬੇਮੁਖ ਬੰਦੇ ਨੂੰ ਇਸੇ ਤਰ੍ਹਾਂ ਨਾਮ ਸਿਮਰਨ ਬਾਣੀ ਗੁਰੂ ਦੇ ਸ਼ਬਦ ਦੀ ਕੋਈ ਸਾਰ ਨਹੀਂ, ਵਿਸ਼ਿਆਂ ਵਿਕਾਰਾਂ ਦੇ ਚਿੱਕੜ ਵਿੱਚ ਖੁਭਿਆ ਰਹਿੰਦਾ। ਨਾਭ ਕਥੂਰੀ ਮਿਰਗ ਦੈ ਫਿਰਦਾ ਹੈ ਰਾਣੇ। ਮਿਰਗ ਦੀ ਨਾਭੀ ਵਿਖੇ ਕਸਤੂਰੀ ਹੈ, ਹਿਰਨ ਦੀ ਧੁਨੀ ਚ ਕਸਤੂਰੀ ਹੈ। ਹੈਰਾਨ ਹੋਇਆ ਲੱਭਦਾ ਫਿਰਦਾ ਕਿਧਰੋਂ ਸੁਗੰਧੀ ਆ ਰਹੀ ਹੈ, ਆਪਣੀ ਨਾਭੀ ਵੱਲ ਉਹਦਾ ਕੋਈ ਧਿਆਨ ਨਹੀਂ। ਇਸੇ ਤਰ੍ਹਾਂ ਅੰਤਰ ਆਤਮਾ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ, ਇਸ ਕਾਇਆ ਦੇ ਅੰਦਰ ਪਰਮੇਸ਼ਰ ਦੀ ਜੋਤ ਦਾ ਵਾਸਾ ਹੈ, ਪਰੰਤੂ ਬੇਮੁੱਖ ਬਾਹਰ ਸੰਸਾਰ ਦੇ ਵਿੱਚ ਸੁੱਖਾਂ ਨੂੰ ਢੂੰਡਦਾ ਫਿਰਦਾ, ਭਟਕਦਾ ਫਿਰਦਾ। ਗੁਰੂ ਦੀ ਸ਼ਰਨ ਵਿੱਚ ਆ ਕੇ ਅੰਦਰ ਵੱਸਦੇ ਰੱਬ ਦਾ ਦਰਸ਼ਨ ਹੋਣਾ ਸੀ। ਬੇਮੁੱਖ ਬੰਦਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੀ ਨਹੀਂ। ਜਿਵੇਂ ਮਿਰਗ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਹੜੀ ਚੀਜ਼ ਦੀ ਸੁਗੰਧੀ ਮੈਨੂੰ ਆਉਂਦੀ ਹੈ ਉਹ ਮੇਰੇ ਕੋਲ ਆ, ਝਾੜੀਆਂ ਨੂੰ ਸੁੰਘਦਾ ਫਿਰਦਾ, ਜੰਗਲ ਦੇ ਵਿੱਚ ਭੱਜਿਆ ਫਿਰਦਾ। ਇਸੇ ਤਰ੍ਹਾਂ ਗੁਰੂ ਤੋਂ ਬੇਮੁੱਖ ਇਨਸਾਨ ਹੈ ਸਾਧ ਸੰਗਤ ਜਿਹੜਾ, ਉਹ ਸੰਸਾਰ ਜਗਤ ਵਿੱਚ ਸੁੱਖ ਵਾਸਤੇ, ਸ਼ਾਂਤੀ ਵਾਸਤੇ, ਜੀਵਨ ਦਾ ਆਨੰਦ ਭਾਲਣ ਵਾਸਤੇ ਭਟਕਦਾ, ਠੋਕਰਾਂ ਖਾਂਦਾ ਹੈ। ਪਰ ਸੁੱਖ ਗੁਰੂ ਦੀ ਸ਼ਰਨ ਵਿੱਚ ਆਣ ਕੇ ਮਿਲਣਾ ਉਸਨੂੰ ਕੁਛ ਵੀ ਨਹੀਂ ਪਤਾ, ਠੋਕਰਾਂ ਖਾਂਦਾ ਫਿਰਦਾ। ਪੰਜਵੀਂ ਪੰਕਤੀ ਵਿੱਚ ਫਿਰ ਪ੍ਰਮਾਣ ਦਿੰਦੇ ਨੇ, ਗੁੱਜਰ ਗੋਰ ਸਵੇਚ ਕੈ ਖਲ ਸੂੜੀ ਆਣੇ। ਜਿਹੜੇ ਗੁੱਜਰ ਲੋਕ ਆ, ਹੁਣ ਗੁੱਜਰਾਂ ਨੇ ਮੱਝਾਂ ਵਾਹਵਾ ਰੱਖੀਆਂ ਹੁੰਦੀਆਂ, ਸੈਂਕੜੇ ਮੱਝਾਂ ਉਹਨਾਂ ਦੇ ਕੋਲ ਹੁੰਦੀਆਂ ਗੁੱਜਰਾਂ ਦੇ ਕੋਲ, ਦੇਖਦੇ ਹਾਂ ਅਸੀਂ, ਅਤੇ ਰੋਜ਼ ਦੁੱਧ ਚੋਂਦੇ ਉਹਨਾਂ ਮੱਝਾਂ ਦਾ, ਜਿਹੜੀਆਂ ਦੁੱਧ ਦੇਣ ਵਾਲੀਆਂ ਮੱਝਾਂ ਨੇ ਰੋਜ਼ ਉਹਨਾਂ ਦਾ ਦੁੱਧ ਚੋਂਦੇ ਆ। ਅਤੇ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਗੁੱਜਰ ਆ ਨਾ, ਉਹ ਦੁੱਧ ਵੇਚ ਲੈਂਦਾ, ਅਤੇ ਦੁੱਧ ਵੇਚ ਕੇ ਇਹਨੇ ਵੀ ਉਹਨਾਂ ਨੇ ਕੋਈ ਲੱਖਾਂ ਧਨ ਜੋੜਿਆ ਆ ਗੁੱਜਰਾਂ ਨੇ, ਕੁਝ ਵੀ ਨਹੀਂ ਉਹਨਾਂ ਕੋਲ, ਛੱਪਰੀਆਂ ਪਾ ਕੇ ਮਾੜਾ ਮੋਟਾ ਰੋਟੀ ਪਾਣੀ ਖਾ ਲਿਆ ਅਤੇ ਟੱਪਰੀਆਂ ਦੇ ਵਿੱਚ ਹੀ ਰਹੀ ਜਾਂਦੇ ਆ। ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੇ, ਇੱਥੋਂ ਕਿਤਾ ਕੀ ਉਹਨੂੰ ਪਤਾ ਜ਼ਿੰਦਗੀ ਦਾ। ਕਹਿੰਦੇ ਗੁੱਜਰ ਦੁੱਧ ਵੇਚ ਕੇ ਖਲ ਲੈ ਆਉਂਦਾ ਆ ਅਤੇ ਸ਼ਾਨ ਬੂਰਾ ਲੈ ਆਉਂਦਾ ਮਾੜਾ ਮੋਟਾ, ਜਿਹੜਾ ਉਹਨਾਂ ਮੱਝਾਂ ਨੂੰ ਪਾਉਣਾ ਉਹਨੇ, ਇਹੋ ਕੁਛ ਹੀ ਆ। ਦੁੱਧ ਵੇਚ ਲਿਆ ਖਲ ਲੈਣ ਦੀ, ਸ਼ਾਨ ਬੂਰਾ ਲੈਣ ਦਾ, ਕੋਈ ਮੱਝਾਂ ਵਾਸਤੇ ਖਾਣ ਪੀਣ ਨੂੰ ਹੋਰ ਚੀਜ਼ ਉਹਨਾਂ ਦੀ ਲੈਣ ਦੀ, ਆਪ ਦੋ ਡੰਗ ਦੀ ਰੋਟੀ ਖਾ ਲਈ, ਇਹੋ ਹੀ ਗੁੱਜਰ ਦਾ ਜੀਵਨ ਹੈ। ਬੇਮੁੱਖ ਮੂਲੋਂ ਕੁੱਥਿਆਂ ਦੁੱਖ ਸਹਿ ਜਵਾਣੇ। ਇਸੇ ਤਰ੍ਹਾਂ ਜਿਹੜੇ ਗੁਰੂ ਤੋਂ ਬੇਮੁੱਖ ਆ ਬੰਦੇ, ਉਹ ਮੂਲ ਤੋਂ ਭੁੱਲੇ ਹੋਏ ਆ, ਨਾਮ ਸਿਮਰਨ ਨਾਲੋਂ ਟੁੱਟੇ ਹੋਏ ਆ ਲੋਕ, ਅੰਤ ਨੂੰ ਜਮਾਂ ਦੇ ਕਸ਼ਟ ਹੀ ਜਿਹੜੇ ਆ ਉਹ ਸਹਾਰਦੇ ਆ, ਜਮਾਂ ਦੇ ਕੋਲੋਂ ਹੀ ਮਾਰ ਖਾਂਦੇ ਆ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਇਹ ਬੇਮੁੱਖ ਲੋਕਾਂ ਦੀ ਹਾਲਤ ਹੈ। ਵਾਰ ਚੌਥਵੀਂ ਪੌੜੀ ਪੰਜਵੀਂ ਦੇ ਵਿੱਚ ਬੇਮੁੱਖ ਲੋਕ ਜਿਹੜੇ ਆ, ਉਹਨਾਂ ਦੇ ਕੋਲ ਧਨ ਦੌਲਤ ਪਦਾਰਥ ਹੋਣ ਵੀ ਤਾਂ ਵੀ ਸੰਸਾਰ 'ਚ ਦੁਖੀ ਰਹਿੰਦੇ। ਬੇਮੁੱਖ ਬੰਦਾ ਹੁੰਦਿਆਂ ਸੁਣਦਿਆਂ ਦੁਖੀ ਹੈ, ਦੱਸ ਰਹੇ ਨੇ ਭਾਈ ਗੁਰਦਾਸ ਜੀ ਇਸ ਪੌੜੀ ਵਿੱਚ, ਫਰਮਾਨ ਕਰਦੇ ਨੇ, ਸਾਵਣ ਵਣ ਹਰਿਆਵਲੇ ਸੁੱਕੈ ਜਾ ਵਾਹਾਂ, ਸਭ ਕੋ ਸਰਸਾ ਵਰਸ ਦੇ ਝੂਰੇ ਜੋ ਲਾਹਾ, ਸਭਨਾ ਰਾਤ ਮਿਲਾਵੜਾ ਚੱਕਵੀ ਦੁਰਾਹਾ, ਸੰਖ ਸਮੁੰਦੋਂ ਸੱਖਣ ਰੋਵੈ ਦੇ ਤਾਹਾ, ਰਾਹੋਂ ਉੱਜੜ ਜੋ ਪਵੈ ਮੁੱਸੈ ਦੇ ਫਾਹਾ, ਤਿਉਂ ਜਗ ਅੰਦਰ ਬੇਮੁੱਖਾਂ ਨਿਤ ਉੱਬੇ ਸਾਹਾ, ਤਿਉਂ ਜਗ ਅੰਦਰ ਬੇਮੁੱਖਾਂ ਨਿਤ ਉੱਬੇ ਸਾਹਾ। ਸਾਵਣ ਵਣ ਹਰਿਆਵਲੇ ਸੁੱਕੇ ਜਾਵਾਂ, ਸਾਵਣ ਦੇ ਮਹੀਨੇ ਵਿੱਚ ਜਿਵੇਂ ਵਰਖਾ ਹੁੰਦੀ ਹੈ, ਮੀਂਹ ਪੈਂਦਾ, ਅਤੇ ਉਸ ਵਰਖਾ ਹੋਣ ਦੇ ਨਾਲ ਸਾਰੇ ਬਿਰਸ਼ ਦਰਖਤ ਘਾਹ ਬੂਟੇ ਹਰੇ ਭਰੇ ਹੋ ਜਾਂਦੇ। ਪਰ ਬਦਕਿਸਮਤੀ ਜਿਹੜਾ ਜਵਾਹਾਂ ਦਾ ਬੂਟਾ ਨਾ, ਉਹ ਸੁੱਕ ਜਾਂਦਾ ਹੈ। ਬੇਮੁੱਖ ਦੀ ਹਾਲਤ ਭਾਈ ਗੁਰਦਾਸ ਜੀ ਦੱਸ ਰਹੇ ਹਾਂ, ਕਹਿੰਦੇ ਮੀਂਹ ਪੈ ਰਿਹਾ, ਹੁੰਦਿਆਂ ਸੁਣਦਿਆਂ ਦੁਖੀ, ਦੁਨੀਆਂ ਦੇ ਪਦਾਰਥ ਸੰਸਾਰ ਦਾ ਧਨ ਦੌਲਤ ਬੇਮੁੱਖ ਦੇ ਕੋਲ ਵੀ ਆ, ਆਤਮਿਕ ਸ਼ਾਂਤੀ ਨਹੀਂ ਹੈਗੀ ਉਹਦੇ ਕੋਲ, ਅੰਦਰੋਂ ਸੁੱਕਿਆ ਸੜਿਆ ਈਰਖਾ ਨਾਲ, ਵਿਸ਼ਿਆਂ ਨਾਲ, ਦਵੈਸ਼ ਨਾਲ। ਜਿਵੇਂ ਸਾਵਣ ਦੇ ਮਹੀਨੇ 'ਚ ਵਰਖਾ ਹੁੰਦੀ ਹੈ, ਸਾਰੇ ਰੁੱਖ ਹਰੇ ਭਰੇ, ਸਾਰੇ ਬੂਟੇ ਹਰੇ ਭਰੇ, ਘਾਹ ਬੂਟੇ ਹੈ ਹਰਿਆਵਲ ਚਾਰ 'ਚ ਫਿਰੇ, ਪਰ ਜਿਹੜਾ ਜਵਾਂ ਦਾ ਬੂਟਾ ਹੈ, ਕਹਿੰਦੇ ਉਹ ਸੁੱਕ ਸੜ ਜਾਂਦਾ, ਉਹਨੂੰ ਸਾਵਣ ਦਾ ਮਹੀਨਾ ਚੰਗਾ ਹੀ ਨਹੀਂ ਲੱਗਦਾ, ਉਹਨੂੰ ਨਹੀਂ ਵਰਖਾ ਚੰਗੀ ਲੱਗਦੀ। ਸੁੱਕ ਜਾਂਦਾ। ਨਾਮ ਸਿਮਰਨ ਭਜਨ ਬੰਦਗੀ ਨਾਲ ਗੁਰਮੁਖ ਜਨ ਚੜ੍ਹਦੀ ਕਲਾ 'ਚ, ਅਤੇ ਬੇਮੁੱਖ ਹੈ ਜਿਹੜਾ, ਮਨਮੁੱਖ ਹੈ ਜਿਹੜਾ, ਉਹ ਦੁਖੀ। ਕਈ ਗੁਰੂ ਦੀ ਚੜ੍ਹਦੀ ਕਲਾ, ਗੁਰਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਵੀ ਸੰਸਾਰ 'ਚ ਦੁਖੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਹੋਣੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੋਣੀ, ਹੁਣ ਬੇਮੁੱਖਤਾ ਹੀ ਹੈ ਨਾ ਜਹਾਂਗੀਰ ਵਰਗਿਆਂ ਦੀ, ਪਿਰਥੀ ਚੰਦ ਵਰਗਿਆਂ ਦੀ, ਚੰਦੂ ਵਰਗੇ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਔਰੰਗਜ਼ੇਬ ਵਰਗੇ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੀਹਾਂ 'ਚ ਛਿਣ ਕੇ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਠੰਡੇ ਬੁਰਜ ਦੇ ਵਿੱਚ, ਗੰਗੂ ਬ੍ਰਾਹਮਣ ਵਰਗੇ, ਸੁੱਚਾ ਆਨੰਦ ਵਰਗੇ, ਵਜ਼ੀਰ ਖਾਂ ਵਰਗੇ, ਬੇਮੁੱਖ ਹੀ ਨੇ ਨਾ। ਨਾਮ ਸਿਮਰਨ ਦੀਆਂ ਉਹਨਾਂ ਦੇ ਕੋਲ ਵਰਖਾ ਹੋ ਰਹੀਆਂ, ਐ ਸਾਵਣ ਦੇ ਮਹੀਨੇ ਦੀ ਤਰ੍ਹਾਂ ਉਹ ਸਿਮਰਨ ਬੰਦਗੀ ਉਹਨਾਂ ਦੇ ਤੋਂ ਬਰਸ ਰਹੀ ਹੈ। ਅਤੇ ਸਾਧ ਸੰਗਤ ਇਹ ਜਵਾਂ ਦੇ ਬੂਟੇ ਲੋਕ ਹੈ ਜਿਹੜੇ ਦੁਖੀ, ਵਡਿਆਈ ਵੇਖ ਕੇ ਵੀ ਦੁਖੀ, ਸਤਿਕਾਰ ਤੋਂ ਵੀ ਦੁਖੀ, ਠੋਕਰਾਂ ਖਾ ਰਹੇ। ਇਸ ਲਈ ਸਾਧ ਸੰਗਤ, ਕਿਸੇ ਦੀ ਚੜ੍ਹਦੀ ਕਲਾ, ਕਿਸੇ ਦੇ ਕੋਲ ਸੁੱਖ ਸ਼ਾਂਤੀ ਆਨੰਦ ਹੈ ਜੀਵਨ ਦਾ, ਤਾਂ ਐਸੇ ਲੋਕ ਵੀ ਨੇ ਜਿਹੜੇ ਉਹਨਾਂ ਦੇ ਜੀਵਨ ਵੱਲ ਵੇਖ ਕੇ ਵੀ ਦੁਖੀ ਨੇ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮੇਰਾ ਕਲਗੀਆਂ ਵਾਲਾ ਦਾਤਾ ਦਸ਼ਮੇਸ਼ ਪਿਤਾ ਮਾਂ ਗੁਜਰੀ ਦੇ ਲਾਲ, ਉਹ ਖਾਲਸੇ ਦਾ ਸਿਰਜਣਹਾਰ, ਆਨੰਦਪੁਰ ਦਾ ਵਾਲੀ, ਆਨੰਦਪੁਰ ਦਾ ਵਾਸੀ, ਆਨੰਦਪੁਰ ਦੀ ਧਰਤੀ ਨੂੰ ਭਾਗ ਲਾਉਣ ਵਾਲਾ ਮੇਰਾ ਸ਼ਹਿਨਸ਼ਾਹ ਦਸ਼ਮੇਸ਼, ਸਤਿਗੁਰੂ ਦੇ ਦਰਬਾਰ ਦੀ ਇਹੋ ਜਿਹੀ ਸ਼ਾਨੋ ਸ਼ੌਕਤ ਸੀ ਸਾਧ ਸੰਗਤ, ਕਿ ਸਤਿਗੁਰੂ ਦੇ ਦਰਬਾਰ ਸੱਜੇ ਵੱਲ ਵੇਖ ਕੇ ਪਹਾੜੀ ਰਾਜੇ ਕੀ ਔਰੰਗਜ਼ੇਬ ਬਾਦਸ਼ਾਹ ਜਿਹੜੇ ਅਹਿਲਕਾਰ ਵੀ ਸੀ ਉਹ ਹੈਰਾਨ ਹੋ ਜਾਂਦੇ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੀ ਇੰਨੀ ਸ਼ਾਨੋ ਸ਼ੌਕਤ ਹੈ। ਜਿਹੜਾ ਕਹਿਲੂਰ ਦਾ ਰਾਜਾ ਸੀ ਨਾ ਭੀਮ ਚੰਦ, ਬੜੀ ਈਰਖਾ ਕਰਦਾ ਸੀ, ਭਾਵੇਂ ਬਾਕੀ ਪਹਾੜੀ ਰਾਜੇ ਵੀ ਕਰਦੇ ਸੀ ਈਰਖਾ, ਇਹ ਸਾਰਿਆਂ ਤੋਂ ਵਿਰੋਧੀ ਸੀ ਮਹਾਰਾਜ। ਔਰੰਗਜ਼ੇਬ ਬਾਦਸ਼ਾਹ ਨੂੰ ਇਹੋ ਖਬਰਾਂ ਭੇਜਦਾ ਸੀ ਇੱਥੋਂ ਆਨੰਦਪੁਰ ਸਾਹਿਬ, ਵੀ ਉੱਥੇ ਰਣਜੀਤ ਨਗਾਰਾ ਵੱਜਦਾ, ਗੁਰੂ ਗੋਬਿੰਦ ਸਿੰਘ ਨੇ ਫੌਜਾਂ ਰੱਖੀਆਂ, ਉਹਨਾਂ ਨੇ ਖਾਲਸਾ ਸਾਜ ਦਿੱਤਾ, ਗੁਰੂ ਗੋਬਿੰਦ ਸਿੰਘ ਦੇ ਪਾਸ ਹਾਥੀ ਨੇ, ਘੋੜੇ ਨੇ, ਫੌਜਾਂ ਨੇ, ਸ਼ਸਤਰ ਨੇ, ਹਥਿਆਰ ਨੇ, ਇਤ ਆਦਿਕ, ਇਹ ਸ਼ਿਕਾਇਤਾਂ ਕਰਦਾ ਸੀ ਭੀਮ ਚੰਦ। ਨਾਲ ਇਹਦੇ ਸਾਥੀ ਰਾਜੇ ਸਨ, ਹਰੀਚੰਦ ਰਾਜਾ ਸੀ, ਕੇਸਰੀ ਚੰਦ ਰਾਜਾ ਸੀ, ਬੜੇ ਨਾਂ ਲਏ ਜਾ ਸਕਦੇ, ਪਰ ਮੈਂ ਜਿਹੜੀ ਬੇਨਤੀ ਕਰਨੀ ਸਾਧ ਸੰਗਤ, ਇਹ ਜਿਹੜਾ ਕਹਿਲੂਰ ਦਾ ਰਾਜਾ ਸੀ ਨਾ ਭੀਮ ਚੰਦ, ਜਿਹੜਾ ਆਨੰਦਪੁਰ ਸਾਹਿਬ ਨਗਰ ਹੈ, ਇਹ ਕਹਿਲੂਰ ਰਿਆਸਤ ਦੇ ਵਿੱਚ ਉਸ ਵੇਲੇ ਆਉਂਦਾ ਸੀ। ਇਹ ਛੋਟੀਆਂ ਛੋਟੀਆਂ ਰਿਆਸਤਾਂ ਸੀ, ਨਿੱਕੇ ਨਿੱਕੇ ਰਾਜੇ ਸਨ, ਇਹ ਪਹਾੜੀ ਰਾਜੇ। ਇਹਨੇ ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ 'ਚ ਪ੍ਰਸ਼ਾਦੀ ਹਾਥੀ, ਇਹ ਰਾਜਾ ਰਤਨ ਰਾਏ ਅਸਾਮ ਦਾ ਰਾਜਾ ਸੀ, ਉਹਨੇ ਭੇਟਾ ਕੀਤਾ ਸੀ ਮਹਾਰਾਜ, ਸੁੰਡ ਤੋਂ ਲੈ ਕੇ ਪੂਛ ਤੱਕ ਇਹਦੇ ਉੱਤੇ ਚਿੱਟੀ ਲਕੀਰ ਸੀ ਹਾਥੀ ਦੀ। ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵੀ ਕਰਦਾ, ਚੌਰ ਕਰਦਾ ਸੀ ਮਹਾਰਾਜ ਨੂੰ, ਇਹ ਜਦੋਂ ਸਤਿਗੁਰੂ ਦਰਬਾਰ 'ਚ ਆਉਂਦੇ ਸੀ ਉਹਨਾਂ ਦੇ ਚਰਨ ਧਵਾਉਂਦਾ ਸੀ ਸੁੰਡ ਵਿੱਚ ਬਾਲਟੀ ਫੜ ਕੇ ਪਾਣੀ ਦੀ। ਬੜੇ ਬਚਨ ਨੇ ਐਸੇ, ਪੰਜ ਕਲਾ ਸ਼ਸਤਰ ਸੀ ਮਹਾਰਾਜ ਦੇ ਪਾਸ, ਕਲਗੀਧਰ ਪਿਤਾ ਦੇ ਕੋਲ ਇੱਕੋ ਹੀ ਸ਼ਸਤਰ ਸੀ, ਇਹ ਤੋਂ ਪੰਜ ਬਣ ਜਾਂਦੇ ਸਨ, ਜਿਵੇਂ ਇੱਕ ਬਟਨ ਲੱਗਾ ਸੀ ਉਹਦੇ 'ਤੇ, ਉਹ ਬਟਨ ਦੱਬਦੇ ਸੀ ਅਤੇ ਪਿਸਤੌਲ ਬਣ ਜਾਂਦਾ ਸੀ, ਫਿਰ ਬਟਨ ਦੱਬਦੇ ਸੀ ਅਤੇ ਸਾਧ ਸੰਗਤ ਉਹ ਸ਼ਮਸ਼ੀਰ ਬਣ ਜਾਂਦੀ ਸੀ, ਇੱਦਾਂ ਦਾ ਸੀ। ਪਰ ਦਾਸ ਨੇ ਜਿਹੜਾ ਜ਼ਰੂਰੀ ਬਚਨ ਸਾਂਝਾ ਕਰਨਾ ਕਿ ਕਿਵੇਂ ਲੋਕ ਗੁਰੂ ਘਰ ਦੀ ਵਡਿਆਈ ਨੂੰ ਵੇਖ ਕੇ ਵੀ ਸੜਦੇ ਸੀ। ਭੀਮ ਚੰਦ ਰਾਜੇ ਨੇ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕੀਮਤੀ ਚਾਨਣੀਆਂ, ਕੀਮਤੀ ਦੁਸ਼ਾਲੇ, ਕੀਮਤੀ ਚੰਦੋਏ, ਪੰਚ ਕਲਾ ਸ਼ਸਤਰ, ਪ੍ਰਸ਼ਾਦੀ ਹਾਥੀ, ਸੁੰਦਰ ਦੁਸ਼ਾਲੇ ਰੁਮਾਲੇ। ਉਹਨੇ ਨਾ ਆਪਣੇ ਅਹਿਲਕਾਰਾਂ ਨਾਲ ਸਲਾਹ ਕੀਤੀ ਭੀਮ ਚੰਦ ਨੇ, ਕਹਿੰਦਾ ਵੀ ਇਹ ਜਿਹੜੀਆਂ ਚੀਜ਼ਾਂ ਗੁਰੂ ਗੋਬਿੰਦ ਸਿੰਘ ਦੇ ਕੋਲ ਹੈ, ਇਹ ਕਿਸੇ ਨਾ ਕਿਸੇ ਢੰਗ ਨਾਲ ਆਪਾਂ ਮੰਗਵਾਈਏ, ਇੱਕ ਵਾਰੀ ਕਿਸੇ ਨਾ ਕਿਸੇ ਢੰਗ ਨਾਲ ਇਹ ਵਸਤਾਂ ਆਪਾਂ ਮੰਗਵਾ ਲਈਏ, ਬਹਾਨਾ ਮਾਰ ਕੇ ਕੋਈ, ਅਤੇ ਵਾਪਸ ਆਪਾਂ ਕਰਨੀਆਂ ਕੋਈ ਨਹੀਂ, ਲੜਨਾ ਪਿਆ ਤਾਂ ਲੜ ਲਵਾਂਗੇ, ਜੰਗ ਕਰਨੀ ਕੋਈ ਕਰ ਲਵਾਂਗੇ ਆਪਾਂ। ਇਹਦੇ ਲੜਕੇ ਦਾ ਆਇਆ ਵਿਆਹ ਭੀਮ ਚੰਦ ਦੇ ਬੇਟੇ ਦਾ, ਇਹਦਾ ਨਾਂ ਸੀ ਅਜਮੇਰ ਚੰਦ। ਇਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇੱਕ ਚਿੱਠੀ ਲਿਖੀ, ਉਸ ਚਿੱਠੀ ਦੇ ਵਿੱਚ ਇਹਨੇ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਜੀ, ਮੇਰੇ ਬੇਟੇ ਦਾ ਹੈ ਵਿਆਹ, ਸ਼ਾਦੀ ਹੈ ਬੇਟੇ ਦੀ, ਅਤੇ ਮੈਨੂੰ ਆਪਣੇ ਲੜਕੇ ਦੇ ਵਿਆਹ ਵਿੱਚ ਕੁਛ ਚੀਜ਼ਾਂ ਚਾਹੀਦੀਆਂ ਤਾਂ ਕਿ ਮੇਰੀ ਸ਼ਾਨੋ ਸ਼ੌਕਤ ਵੀ ਵਧੇ, ਅਤੇ ਅਸੀਂ ਉਹ ਜਿਹੜੀਆਂ ਚੀਜ਼ਾਂ ਵਸਤਾਂ ਆ ਉਹ ਬੇਟੇ ਦੇ ਵਿਆਹ ਦੇ ਵਿੱਚ ਵਰਤੀਏ। ਉਹਦੇ ਵਿੱਚ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ, ਕੀਮਤੀ ਚਾਨਣੀਆਂ, ਚੰਦੋਏ, ਦੁਸ਼ਾਲੇ, ਇਹਨੇ ਲਿਸਟ ਬਣਾ ਕੇ ਭੇਜੀ ਮਹਾਰਾਜ। ਕਿ ਸਤਿਗੁਰੂ ਪਾਤਸ਼ਾਹ ਜੀ ਕੁਝ ਦਿਨਾਂ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਦੇ ਦਿਓ ਅਤੇ ਲੜਕੇ ਦੇ ਵਿਆਹ ਤੋਂ ਬਾਅਦ ਮੈਂ ਤੁਹਾਨੂੰ ਵਾਪਸ ਕਰ ਦਿਆਂਗਾ। ਹੁਣ ਨੀਅਤ ਦੇ ਵਿੱਚ ਇਹ ਹੈ ਵੀ ਇੱਕ ਵਾਰੀ ਇਹ ਚੀਜ਼ਾਂ ਆ ਜਾਣ, ਵਾਪਸ ਆਪਾਂ ਕਰਨੀਆਂ ਨਹੀਂ ਕੋਈ, ਕਿਉਂਕਿ ਈਰਖਾਲੂ ਸੀ, ਈਰਖਾ ਕਰਦਾ ਸੀ ਗੁਰੂ ਘਰ ਨਾਲ। ਜਦੋਂ ਕਲਗੀਧਰ ਪਾਤਸ਼ਾਹ ਨੂੰ ਇਹ ਚਿੱਠੀ ਮਿਲੀ, ਦਸ਼ਮੇਸ਼ ਪਿਤਾ ਨੇ ਅੱਗਿਓਂ ਜਵਾਬ ਭੇਜਿਆ, ਕਹਿੰਦੇ ਭੀਮ ਚੰਦ ਦਿਲ ਚ ਤੇ ਤੇਰੇ ਈਰਖਾ ਏ ਤੇ ਆ ਸਾਨੂੰ ਪਤਾ, ਪਰ ਤਰੀਕਾ ਤੂੰ ਕੋਈ ਬਹੁਤਾ ਵਧੀਆ ਨਹੀਂ ਵਰਤਿਆ ਚੀਜ਼ਾਂ ਲੈਣ ਵਾਸਤੇ, ਮੰਗਤੇ ਦੀ ਤਰ੍ਹਾਂ ਤੂੰ ਚਿੱਠੀ ਲਿਖੀ ਹੈ, ਭਿਖਾਰੀ ਵਾਂਗਰਾਂ ਆਪਣੇ ਆਪ ਚ ਤੂੰ ਉਸ ਤਰ੍ਹਾਂ ਬਹੁਤ ਵੱਡਾ ਆਪਣੇ ਆਪ ਨੂੰ ਰਾਜਾ ਸਮਝਦਾ ਕਿ ਆ ਬਾਈ ਧਾਰ ਦੇ ਪਹਾੜੀ ਰਾਜਿਆਂ ਚ ਤੂੰ ਬੜਾ ਮੁਖੀ ਹੈ ਤੇ ਤੇਰਾ ਬੜਾ ਸਤਿਕਾਰ ਮਾਣ ਹੈ ਇਹਨਾਂ ਸਾਰਿਆਂ ਚ, ਤਰੀਕਾ ਤੂੰ ਬਹੁਤਾ ਵਧੀਆ ਨਹੀਂ ਵਰਤਿਆ, ਦਿਲ ਤੇਰੇ ਚ ਖੋਟਿਆ। ਪਰ ਸਤਿਗੁਰੂ ਪਾਤਸ਼ਾਹ ਨੇ ਇੱਕ ਬਚਨ ਆਖਿਆ, ਕਹਿੰਦੇ ਭੀਮ ਚੰਦ ਜੇ ਤੇਰਾ ਪਿਆਰ ਹੁੰਦਾ ਨਾ ਕਿਤੇ ਤੇ ਤੂੰ ਚਿੱਠੀ ਚ ਇਹ ਲਿਖਦਾ ਕਿ ਗੁਰੂ ਗੋਬਿੰਦ ਸਿੰਘ ਜੀ ਮੇਰੇ ਲੜਕੇ ਦਾ ਵਿਆਹ ਹੈ, ਤੁਸੀਂ ਇਸ ਵਿਆਹ ਦੇ ਵਿੱਚ ਸ਼ਾਮਿਲ ਹੋਵੋ, ਤੁਸੀਂ ਵੀ ਇਸ ਵਿਆਹ ਦੇ ਵਿੱਚ ਸ਼ਮੂਲੀਅਤ ਕਰੋ, ਤੇ ਜਿੱਥੇ ਗੁਰੂ ਸਾਹਿਬ ਨੇ ਜਾਣਾ ਉੱਥੇ ਚੀਜ਼ਾਂ ਆਪੇ ਹੀ ਚਲੇ ਜਾਣੀਆਂ। ਪਰ ਸਾਧ ਸੰਗਤ ਜਿਹੜਾ ਭੀਮ ਚੰਦ ਹੈ ਨਾ, ਉਹਨੂੰ ਗੁਰੂ ਥੋੜ੍ਹੀ ਚਾਹੀਦਾ ਕਿਤੇ, ਉਹਨੂੰ ਤਾਂ ਚੀਜ਼ਾਂ ਚਾਹੀਦੀਆਂ। ਭੀਮ ਚੰਦ ਨੂੰ ਤਾਂ ਵਸਤਾਂ ਚਾਹੀਦੀਆਂ, ਉਹਨੂੰ ਤਾਂ ਹਾਥੀ ਚਾਹੀਦਾ, ਘੋੜੇ ਚਾਹੀਦੇ, ਦੁਸ਼ਾਲੇ ਚਾਹੀਦੇ, ਚਾਨਣੀਆਂ ਚਾਹੀਦੀਆਂ, ਉਹਨੇ ਤਾਂ ਆਪਣਾ ਟੌਰ ਬਣਾਉਣਾ, ਉਹਨੂੰ ਗੁਰੂ ਦੀ ਥੋੜ੍ਹੀ ਲੋੜ ਹੈ, ਗੁਰੂ ਨੂੰ ਨਹੀਂ ਉਹਨੇ ਮੰਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਇੰਨਾ ਸਿਰਫ ਲਿਖਿਆ ਕਿ ਭੀਮ ਚੰਦ ਤੈਨੂੰ ਮੰਗਣ ਦੀ ਜਾਚ ਵੀ ਨਹੀਂ ਆਈ, ਇਹ ਚੀਜ਼ਾਂ ਵਸਤਾਂ ਜਿਹੜੀਆਂ ਇਹ ਗੁਰੂ ਘਰ ਦੀਆਂ ਆ, ਗੁਰੂ ਨਾਨਕ ਦੇ ਦਰਬਾਰ ਦੀਆਂ ਵਾ, ਇਹਨਾਂ ਚੀਜ਼ਾਂ ਵਸਤਾਂ ਨਾਲ ਗੁਰੂ ਨਾਨਕ ਦੇ ਦਰ ਘਰ ਅਤੇ ਗੁਰੂ ਨਾਨਕ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਤੇ ਵਧਾਈ ਜਾ ਸਕਦੀ ਹੈ, ਪਰ ਇਹਨਾਂ ਚੀਜ਼ਾਂ ਵਸਤਾਂ ਨਾਲ ਕਿਸੇ ਝੂਠੇ ਰਾਜੇ ਦੇ ਦਰਬਾਰ ਦੀ ਸ਼ਾਨ ਨਹੀਂ ਵਧਾਈ ਜਾ ਸਕਦੀ। ਇਹ ਸੰਗਤਾਂ ਨੇ ਚੀਜ਼ਾਂ ਵਸਤਾਂ ਕਿਸੇ ਦੁਨਿਆਵੀ ਰਾਜੇ ਵਾਸਤੇ ਨਹੀਂ, ਇਹ ਗੁਰੂ ਨਾਨਕ ਦੇ ਦਰ ਘਰ ਵਾਸਤੇ ਦਿੱਤੀਆਂ, ਇਸ ਲਈ ਉਹਦੇ ਵਾਸਤੇ ਹੀ ਵਰਤੀਆਂ ਜਾ ਸਕਦੀ, ਤੈਨੂੰ ਨਹੀਂ ਮਿਲ ਸਕਦੀਆਂ। ਦੂਸਰੀ ਬਾਤ ਤੈਨੂੰ ਦੱਸਦੀ ਹੈ ਕਿ ਤੇਰੇ ਦਿਲ 'ਚ ਖੋਟ ਆ, ਤੂੰ ਇਹ ਵਾਪਸ ਨਹੀਂ ਦੇਣੀਆਂ ਚਾਹੁੰਦਾ, ਇਸ ਕਰਕੇ ਤੈਨੂੰ ਨਹੀਂ ਮਿਲ ਸਕਦੀ। ਇਹਦੇ ਤੋਂ ਹੋਰ ਈਰਖਾ ਕਰਨ ਲੱਗ ਪਏ ਸੀ। ਅਤੇ ਸਾਧ ਸੰਗਤ ਜਿਹੜੀ ਦਾਸ ਨੇ ਬੇਨਤੀ ਕਰਨੀ ਆ, ਭੀਮ ਚੰਦ ਜੇ ਕਹੇ ਵੀ ਸਤਿਗੁਰੂ ਪਾਤਸ਼ਾਹ ਜੀ ਤੁਸੀਂ ਮੇਰੇ ਲੜਕੇ ਦੇ ਵਿਆਹ ਵਿੱਚ ਸ਼ਾਮਿਲ ਹੋਵੋ, ਆਓ ਤੁਸੀਂ ਵੀ ਵਿਆਹ 'ਚ, ਮੇਰੀਆਂ ਖੁਸ਼ੀਆਂ 'ਚ ਵਾਧਾ ਕਰੋ ਆ ਕੇ, ਅਤੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਾਣਾ ਉੱਥੇ ਪ੍ਰਸ਼ਾਦੀ ਹਾਥੀ ਕੀ ਇਹ ਪੰਚ ਕਲਾ ਸ਼ਸਤਰ ਕੇ ਗੁਰੂ ਕੇ ਨਾਲ ਸਿੰਘ ਖਾਲਸੇ ਚਾਨਣੀਆਂ ਦੁਸ਼ਾਲੇ ਸਭ ਕੁਛ ਆਪਣੇ ਆਪ ਹੀ ਚਲੇ ਜਾਣਾ ਜਿੱਥੇ ਗੁਰੂ ਨੇ ਜਾਣਾ। ਪਰ ਭੀਮ ਚੰਦ ਨੂੰ ਗੁਰੂ ਦੀ ਨਹੀਂ ਲੋੜ, ਉਹਨੂੰ ਦਾਤਾ ਨਹੀਂ ਚਾਹੀਦਾ, ਉਹਨੂੰ ਤਾਂ ਚੀਜ਼ਾਂ ਵਸਤਾਂ ਚਾਹੀਦੀਆਂ। ਹੁਣ ਬੇਨਤੀ ਸੁਣਨੀ, ਇਹਦੇ ਤੋਂ ਵੀ ਇਹ ਈਰਖਾ ਕਰਨ ਲੱਗ ਪਿਆ ਸੀ ਮਹਾਰਾਜ ਨਾਲ, ਹੋਰ ਜ਼ਿਆਦਾ ਈਰਖਾ ਕਰਦਾ ਸੀ, ਈਰਖਾ ਤਾਂ ਪਹਿਲਾਂ ਹੀ ਸੀ ਇਹਦੇ ਦਿਲ 'ਚ। ਕਈ ਵਾਰੀ ਇਹ ਹਮਲਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਉੱਪਰ ਆਉਂਦੇ ਰਹੇ ਪਹਾੜੀ ਰਾਜ। ਔਰ ਇਹ ਵੀ ਦਾਸ ਬੇਨਤੀ ਕਰ ਦੇਵੇ, ਭਾਵੇਂ ਮੈਂ ਪਿੱਛੇ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਇਹ ਉਹੀਓ ਹੀ ਭੀਮ ਚੰਦ ਅਤੇ ਇਹਦੇ ਸਾਥੀ ਪਹਾੜੀ ਰਾਜੇ ਆ ਜਿਨ੍ਹਾਂ ਦੇ ਵੱਡਿਆਂ ਵਡੇਰਿਆਂ ਨੂੰ ਕਦੇ ਛੇਵੇਂ ਪਾਤਸ਼ਾਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਾਦਾ 'ਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕਰਾਇਆ ਸੀ। ਇਹ ਉਹਨਾਂ ਦੇ ਪੁੱਤ ਪੋਤੇ ਅਤੇ ਛੇਵੇਂ ਪਾਤਸ਼ਾਹ ਜੀ ਦੇ ਹੀ ਪੋਤਰੇ ਸ੍ਰੀ ਗੁਰੂ ਕਲਗੀਧਰ ਪਿਤਾ ਉੱਤੇ ਚੜ੍ਹਾਈ ਕਰਕੇ ਆਉਂਦੇ ਨੇ। ਏਡੇ ਈਰਖਾਲੂ ਲੋਕ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਾਨ ਦੇ ਪਿਆਸੇ ਲਹੂ ਦੇ ਧਿਆਏ ਸਨ ਇਹ ਲੋਕ ਹੈ ਜਿਹੜੇ। ਪਰ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਸਾਰੇ ਮਿਲ ਕੇ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕੇ, ਮੇਰਾ ਪਰਮੇਸ਼ੁਰ ਅੱਲਾ ਵਾਹਿਗੁਰੂ ਖੁਦਾ ਪਰਮਾਤਮਾ ਮੇਰੇ ਵੱਲ ਦਾ, ਮੇਰਾ ਵਾਹਿਗੁਰੂ ਮੇਰੇ ਨਾਲ ਦਾ। ਇਸ ਲਈ ਸਾਧ ਸੰਗਤ ਦਾਸ ਤੇ ਇੱਥੋਂ ਤੱਕ ਬੇਨਤੀ ਕਰਿਆ ਕਰਦਾ ਕਿ ਕਦੇ ਕਦੇ ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਹੁੰਦਾ, ਕਦੇ ਕਦੇ ਦੂਜਿਆਂ ਦੇ ਸੁੱਖਾਂ ਤੋਂ ਵੀ ਦੁਖੀ ਹੋ ਜਾਂਦਾ। ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵੱਜਦਾ ਰਣਜੀਤ ਨਗਾਰਾ ਇਹਨਾਂ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਦਾ, ਦਿਲ ਦਹਿਲ ਜਾਂਦੇ ਸਨ ਇਹਨਾਂ, ਗੁਰੂ ਘਰ ਦੀ ਵਡਿਆਈ ਵੇਖ ਕੇ ਰਾਜੀ ਨਹੀਂ ਸਨ। ਪਰ ਧਿਆਨ ਦਿਆ ਜੇ ਭੀਮ ਚੰਦ ਰਾਜੇ ਨੂੰ ਦਾਤਾ ਨਹੀਂ ਸੀ ਚਾਹੀਦਾ, ਉਹਨੂੰ ਦਾਤਾਂ ਹੀ ਚਾਹੀਦੀਆਂ ਸੀ। ਕਲਗੀਧਰ ਪਾਤਸ਼ਾਹ ਨੂੰ ਨਹੀਂ ਮੰਗਦਾ ਵੀ ਤੁਸੀਂ ਆ ਜਾਓ ਮੇਰੇ ਕੋਲ, ਚੀਜ਼ਾਂ ਵਸਤਾਂ ਲਈ ਸੁਨੇਹਾ ਕਰਦਾ ਵੀ ਦਿਓ ਸਾਨੂੰ। ਅਤੇ ਹਾਲਤ ਸਾਡੀ ਵੀ ਇਹੋ ਹੀ ਹੈ, ਦੁੱਧ ਮੰਗਦੇ ਹਾਂ, ਪੁੱਤ ਮੰਗਦੇ ਹਾਂ, ਕਾਰੋਬਾਰ ਮੰਗਦੇ, ਘਰ ਬਾਹਰ ਮੰਗਦੇ, ਕੋਠੀਆਂ ਮੰਗਦੇ ਹਾਂ, ਗੱਡੀਆਂ ਮੰਗਦੇ ਹਾਂ, ਚੰਗਾ ਬਿਜ਼ਨਸ ਮੰਗਦੇ ਹਾਂ, ਕਾਰੋਬਾਰ ਪੈਸਾ ਧੇਲਾ ਗੁਰੂ ਕੋਲੋਂ ਮੰਗਦੇ ਹਾਂ, ਸਾਧ ਸੰਗਤ ਕਦੇ ਸਤਿਗੁਰੂ ਦੇ ਪਾਸ ਆ ਕੇ ਸਤਿਗੁਰੂ ਨੂੰ ਮੰਗਿਆ ਹੋਵੇ ਕਿ ਸਤਿਗੁਰਾ ਤੂੰ ਮੇਰੇ ਘਰ ਆ ਜਾ, ਸਤਿਗੁਰੂ ਜੀ ਤੁਸੀਂ ਮੇਰੇ ਘਰ ਆ ਜਾਓ, ਦਾਤਾ ਮੇਰੇ ਘਰ ਆ ਗਿਆ, ਦਾਤਾ ਆਪਣੇ ਆਪ ਹੀ ਮੇਰੇ ਘਰ ਆ ਜਾਣਗੇ। ਆਪਾਂ ਦਾਤਾ ਮੰਗਦੇ ਹਾਂ, ਦਾਤਾ ਨਹੀਂ ਮੰਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ, ਵਸਤ ਪਰਾਈ ਕਉ ਉੱਠ ਰੋਵੇ। ਪਰਾਇਆ ਤਨ ਪਰਾਇਆ ਤਨ, ਪਰਾਈਆਂ ਚੀਜ਼ਾਂ ਵਸਤਾਂ ਸੋਹਣੀਆਂ ਲੱਗਦੀਆਂ, ਚੰਗੀਆਂ ਲੱਗਦੀਆਂ, ਗਲਤਾਨ ਹੋਈ ਜਾਂਦਾ ਉਹਨਾਂ 'ਚ। ਰੋਂਦਾ ਹੈ ਨਿੱਤ, ਆਹ ਵੀ ਮੈਨੂੰ ਮਿਲ ਜਾਏ, ਆਹ ਵੀ ਮੇਰੇ ਕੋਲ ਆ ਜਾਏ। ਵਸਤ ਪਰਾਈ ਕਉ ਉੱਠ ਰੋਵੇ। ਤੇ ਜੀਵਨ ਕੀ ਹੈ ਜੀ? ਕਰਮ ਧਰਮ ਸਗਲਾ ਹੀ ਖੋਵੇ, ਹੁਕਮ ਨਾ ਬੂਝੇ ਆਵਣ ਜਾਣੇ, ਪਾਪ ਕਰੇ ਤਾਂ ਪਛੋ ਤਾਣੇ। ਪਾਪ ਕਰਨ ਤੋਂ ਬਾਅਦ ਪਛਤਾਵਾ ਹੀ ਥੱਲੇ ਰਹਿ ਜਾਂਦਾ। ਇਸ ਲਈ ਸਾਧ ਸੰਗਤ ਬੇਮੁੱਖ ਬੰਦਿਆਂ ਦੀ ਹਾਲਤ ਦੱਸਦੇ ਆ, ਹੁੰਦਿਆਂ ਸੁਣਦਿਆਂ ਦੁਖੀ, ਦੂਸਰਿਆਂ ਦੇ ਵੱਲ ਤੱਕ ਕੇ ਦੂਜਿਆਂ ਨਾਲ ਈਰਖਾ ਕਰਕੇ ਉਹਨਾਂ ਦੀ ਵਡਿਆਈ ਤੋਂ ਦੁਖੀ। ਜਿਵੇਂ ਸਾਵਣ ਵਣ ਹਰੀਆ ਵਲੇ ਸੁੱਕੈ ਜਾ ਵਾਹ, ਸਾਵਣ ਦੇ ਮਹੀਨੇ 'ਚ ਮੀਂਹ ਪਿਆ, ਚਾਰ ਚੁਫੇਰਾ ਹਰਿਆ ਭਰਿਆ ਹੋ ਗਿਆ, ਸਾਰੇ ਰੁੱਖ ਬੂਟੇ ਹਰੇ ਭਰੇ, ਪਰ ਜਵਾਂ ਦਾ ਬੂਟਾ ਜਿਹੜਾ ਉਹ ਸੁੱਕ ਜਾਂਦਾ। ਨਹੀਂ ਉਹਨੂੰ ਸਾਵਣ ਦਾ ਮਹੀਨਾ ਤੇ ਸਾਵਣ ਮਹੀਨੇ ਦੀ ਰੁੱਤ ਵਰਖਾ ਦੀ ਨਹੀਂ ਚੰਗੀ ਲੱਗੀ। ਸਭ ਕੋ ਸਰਸਾ ਵਰਸ ਦੇ ਝੂਰੇ ਜੋ ਲਾਹਾ, ਕਹਿਣ ਲੱਗੇ ਬਾਰਿਸ਼ ਨਾਲ ਸਾਰੇ ਲੋਕਾਂ ਦੇ ਮਨ ਆਨੰਦਿਤ ਹੁੰਦੇ, ਖੁਸ਼ ਹੁੰਦੇ ਵੀ ਵਰਖਾ ਹੋਈ, ਮੀਂਹ ਪਿਆ। ਪਰੰਤੂ ਜਿਹੜਾ ਜੁਲਾਹਾ ਆ ਉਹ ਝੂਰਦਾ ਆ, ਦੁਖੀ ਜੇ ਉਹ ਜੁਲਾਹਾ ਜਿਹੜਾ, ਕਿਉਂ? ਭਾਵ ਆਪ ਸਵਾਰਥੀ ਹੋ ਕੇ ਆਪਣੀ ਤਾਣੀ ਦੀ ਚਿੰਤਾ ਕਰਦਾ, ਮੈਂ ਤਾਣੀ ਕਿੱਥੇ ਪਾਉਣੀ, ਕਿੱਲਾ ਕਿੱਥੇ ਗੱਡਣਾ, ਮੀਂਹ ਪਈ ਜਾਂਦਾ। ਇਸ ਕਰਕੇ ਸਾਧ ਸੰਗਤ ਉਹ ਦੁਖੀ ਹੈ। ਸਭਨਾ ਰਾਤ ਮਿਲਾਵੜ ਚੱਕਵੀ ਦੋਰਾਹਾ, ਰਾਤ ਨੂੰ ਆਪੋ ਆਪਣੇ ਘਰੀ ਸਭ ਦਾ ਮਿਲਾਪ ਹੁੰਦਾ ਹੈ, ਭਾਵੇਂ ਪਤੀ ਪਤਨੀ ਹੈ, ਧੀਆਂ ਪੁੱਤਾਂ ਨੂੰ ਵੀ ਬੰਦਾ ਦਿਨ ਦੇ ਕੰਮ ਕਾਰ ਤੋਂ ਵਿਹਲਾ ਹੋ ਕੇ ਆਉਂਦਾ ਹੈ, ਮਾਂ ਪਿਓ ਹੈ, ਸਾਰੇ ਭੈਣ ਭਰਾ ਰਿਸ਼ਤੇਦਾਰ ਇੱਕ ਦੂਜੇ ਦੇ ਸੰਬੰਧੀ, ਸ਼ਾਮਾਂ ਪਈਆਂ ਰਾਤ ਪਈ ਇੱਕ ਦੂਜੇ ਨੂੰ ਮਿਲਦੇ ਆ, ਪਿਆਰ ਕਰਦੇ ਆ। ਪਰੰਤੂ ਜਿਹੜੀ ਚੱਕਵੀ ਆ, ਜਦੋਂ ਸਾਧ ਸੰਗਤ ਰਾਤ ਪਈ, ਉਹ ਚੱਕਵੀ ਅਤੇ ਚੱਕਵਾ ਇੱਕ ਦੂਜੇ ਤੋਂ ਵਿਛੜ ਜਾਂਦੇ ਆ। ਸੂਰਜ ਸਵੇਰੇ ਚੜ੍ਹੇਗਾ ਤੇ ਉਹਨਾਂ ਦਾ ਮਿਲਾਪ ਹੋਣਾ ਹੈ। ਕਹਿੰਦੇ ਸਭਨਾ ਰਾਤ ਮਿਲਾਵੜਾ, ਸਾਰਿਆਂ ਦਾ ਰਾਤ ਨੂੰ ਮਿਲਾਪ ਆ, ਚੱਕਵੀ ਦੋਰਾਹਾ। ਪਰੰਤੂ ਜਿਹੜੀ ਚੱਕਵੀ ਆ, ਕਹਿੰਦੇ ਉਹ ਦੋ ਦਿਲੀ ਵਿਚਾਰੀ ਹੋਈ ਰਹਿੰਦੀ ਆ, ਚੱਕਵਾ ਕਿਤੇ ਤੇ ਚੱਕਵੀ ਕਿਤੇ, ਇਸ ਤਰ੍ਹਾਂ ਸਾਰੀ ਰਾਤ ਉਹ ਵਿਛੜੇ ਰਹਿੰਦੇ ਨੇ। ਸੰਖ ਸਮੁੰਦੋਂ ਸੱਖਣ ਰੋਵੈ ਦੇ ਤਾਹਾਂ, ਜਿਹੜਾ ਸੰਖ ਆ ਉਹ ਸਮੁੰਦਰ ਤੋਂ ਖਾਲੀ ਨਿਕਲਦਾ। ਇਸ ਲਈ ਸਵੇਰ ਦੇ ਸਮੇਂ, ਪ੍ਰਾਤਾ ਕਾਲ ਤੇ ਸੰਧਿਆ ਦੇ ਸਮੇਂ, ਸ਼ਾਮ ਨੂੰ ਵੀ ਧਾਹਾਂ ਮਾਰ ਮਾਰ ਕੇ ਰੋਂਦਾ। ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ, ਜਿਉਂ ਹੀ ਸਵੇਰੇ ਦਿਨ ਚੜ੍ਹਦਾ ਠਾਕਰ ਦੁਆਰਿਆਂ ਦੇ ਵਿੱਚ ਉਹਨੂੰ ਵਜਾਇਆ ਜਾਂਦਾ ਸੰਖ ਨੂੰ। ਇਸ ਤਰ੍ਹਾਂ ਦੀ ਉਹਦੀ ਆਵਾਜ਼ ਹੈ ਸੰਖ ਦੀ, ਜਿਵੇਂ ਧਾਹਾਂ ਮਾਰਦਾ ਹੋਵੇ, ਸਮੁੰਦਰ ਦੇ ਵਿੱਚੋਂ ਵਿਛੜਿਆ ਵਾ, ਰੋਣਾ ਪੱਲੇ ਪੈ ਗਿਆ ਉਹਦੇ। ਰਾਹੋਂ ਉੱਜੜ ਜੋ ਪਵੈ ਮੁੱਸੈ ਦੇ ਫਾਹਾ, ਸਿੱਧੇ ਰਸਤਿਓਂ ਜੋ ਪ੍ਰਾਣੀ ਉਜਾੜ ਨੂੰ ਚਲਾ ਜਾਏ। ਤੇ ਸਾਧ ਸੰਗਤ ਉੱਥੇ ਹੁਣ ਉਜਾੜ ਦੇ ਵਿੱਚ ਠੱਗ ਮਿਲ ਪੈਂਦੇ, ਚੋਰ ਮਿਲ ਪੈਂਦੇ, ਜਿਹੜੇ ਆਇਆਂ ਗਿਆਂ ਨੂੰ ਰਸਤੇ 'ਚ ਲੁੱਟਣ ਵਾਲੇ ਆ, ਕਹਿੰਦੇ ਗਲ 'ਚ ਫਾਹਾ ਪਾ ਕੇ ਉਹਨੂੰ ਲੁੱਟ ਲੈਂਦੇ, ਜਿਹੜਾ ਅਸਲੀ ਰਾਹ ਤੋਂ ਖੁੰਝ ਗਿਆ ਤੇ ਉਜਾੜ ਵਾਲੇ ਪਾਸੇ ਨੂੰ ਚਲਾ ਗਿਆ। ਜਿਹੜਾ ਗੁਰਮਤ ਦਾ ਦੱਸਿਆ ਰਾਹ ਹੈ, ਸਿੱਖੀ ਦਾ ਦੱਸਿਆ ਰਾਹ ਹੈ, ਗੁਰੂ ਦਾ ਦੱਸਿਆ ਗੁਰਮਤ ਰਸਤਾ ਆ, ਉਹ ਗੁਰਮਤ ਦੇ ਰਸਤੇ ਨੂੰ ਛੱਡ ਕੇ ਜੇ ਕੋਈ ਵਿਸ਼ਿਆਂ ਵਿਕਾਰਾਂ ਪਾਪਾਂ ਦੇ ਰਾਹ ਨੂੰ ਉਜਾੜ ਵੱਲ ਨੂੰ ਚੱਲ ਪਵੇ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਗਲ ਫਾਹਾ ਪਾ ਲੈਂਦੇ ਤੇ ਆਤਮਿਕ ਜੀਵਨ ਲੁੱਟ ਲੈਂਦੇ ਆ। ਇਹ ਬੇਮੁੱਖ ਬੰਦੇ ਦੀ ਹਾਲਤ ਹੈ। ਗੁਰੂ ਦਾ ਦੱਸਿਆ ਰਸਤਾ ਛੱਡ ਦਿੱਤਾ, ਉਜਾੜ ਵਾਲੇ ਪਾਸੇ ਨੂੰ ਤੁਰ ਪਿਆ, ਬੇਮੁੱਖਤਾ ਦੇ ਰਸਤੇ ਤੇ। ਤਿਉਂ ਜੱਗ ਅੰਦਰ ਬੇਮੁੱਖਾਂ ਨਿਤ ਉੱਭੇ ਸਾਹ, ਕਹਿੰਦੇ ਜਗਤ ਦੇ ਵਿੱਚ ਜਿਹੜੇ ਬੇਮੁੱਖ ਲੋਕ ਆ ਉਹ ਉੱਭੇ ਸਾਹ ਹੀ ਲੈਂਦੇ ਆ। ਉੱਭੇ ਸਾਹ ਲੈਣ ਦਾ ਮਤਲਬ ਵੀ ਦੁਖੀ ਰਹਿੰਦੇ, ਕਲੇਸ਼ ਹੀ ਭੋਗਦੇ ਆ, ਦੁੱਖ ਹੀ ਭੋਗਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਆਤਮਿਕ ਸੁੱਖ, ਆਤਮਿਕ ਆਨੰਦ ਜਾਂ ਸੁੱਖ ਸ਼ਾਂਤੀ ਉਹਨਾਂ ਦੇ ਜੀਵਨ ਵਿੱਚ ਨਹੀਂ, ਕਿਉਂਕਿ ਗੁਰੂ ਦਾ ਦੱਸਿਆ ਰਸਤਾ, ਗੁਰੂ ਦਾ ਦਰਸਾਇਆ ਮਾਰਗ ਉਹਨਾਂ ਨੂੰ ਭੁੱਲ ਗਿਆ। ਸੰਸਾਰ ਜਗਤ ਵਿੱਚ ठोकरां खांदे ने।